गुरु बख्शी फतेह प्रवान करो। वाहे गुरु जी का खालसा, वाहे गुरु जी की फतेह। सतगुरु गुरु नानक साहब महाराज जी दे पावन पवित्र घर दे सिद्धांत नू समझण वास्ते गुरमत दी व्याख्या करन लई, गुरमत दा जीवन जीण लई हर एक गुरमुख प्यारे लिए जरूरी है कि वह भाई गुरदास नाल गल्लां जरूर करे। जिन्हें गुरमत नू समझना उन्हू भाई गुरदास पढ़ना अत लाजमी है, ते जिन्हें गुरु कलगी वाले की महिमा पढ़नी होवे ते वह श्रीमान भाई साहब भाई नंद लाल नू जरूर पढ़े। सतगुरु गुरु नानक साहब जी दे घर दे व्याख्याचार भाई गुरदास, मेरा कई बार दिल करदा हुंदा विचार दा विशा उन्हां नू रखा, क्योंकि भाई गुरदास ने अपने जीवन विच कमाया है, केवल कमाया नहीं अपने हड्डां नाल हंडा के देखिया है। ते भाई गुरदास ओह भागां वाली शख्सियत है जिहड़ा गुरु अमरदास जी दा सक्का भतीजा है। भाई गुरदास बीबी भानी दा भरा है। भाई गुरदास गुरु अर्जन साहब जी दा मामा लगदा है। भावां के भाई गुरदास ने आप ग्रिस्त नूं धारण नहीं कीता, पर जिदन गुरु नानक दे घर दे सिद्धांत की गल करदे ने उदन भाई गुरदास कहिंदा ग्रिस्त नालों उच्चा धर्म दुनिया ते होर कोई नहीं। सिद्धांत की गल करदे ने भाई गुरदास एक बचन करदे ने, कहिंदे ने सिखा जे तू गुरु दे कोल कुछ लैणा ही ना, सतगुरु की कृपा लैणी आ, ता एक गल याद रखी तू तेरा गुरु एक कबर है। मैं जड़ी गल कह लगा थोड़ी जी बरीकी नाल तवज्जो दे आ जे, तेरा गुरु एक कबर है ते चेते रखी गुरु कबर है ते कबर दे विच कभी जींदे नहीं टिकदे, कबर विच टिकदा ही ओवे जिहड़ा मर जांदा है। जिंदियां नू कबर भी थां नहीं, कबरां तां थां ही मुरदियां नू दिंदियां ने। ते चेते रखना भाई गुरदास कहन लगे गुरु कबर ही, ते सिखा जे एदे विच समाना चाहना है ते जींदा बन के ना भी जिउंदियां नू कबर नहीं उठा देंदी, इत्थे केवल मरिया होया नू थां मिलदी। ते सोची दा भाई गुरदास ने कबर दी उदाहरण दित्ती, ते मन विच सोचिया कबर विच केड़े गुण होणगे, ते मोटे जे तीन गुण ने कबर दे अंदर। ते कबर दा सब नू पता है, पिंडां विच आपां देखने इत्थे आ असाई वीर भी मुर्दे नू मरन तो बाद जमीन पट के दफन कर दे। ते भाई गुरदास कहन लगे गुरु कबर ही, सिखा तू मुर्दा बन के आवी, ते पुछया गुरु कबर विच केड़े गुण ने, ते तीन गुण ने बड़े वड्डे कबर दे अंदर। जे कबर दे नेड़े कोई बरीकी नाल देख के देखो कबर विच तीन बड़े वड्डे गुण ने। केड़े गुण ने जेड़ी आ कबर असी देखने हां? पहला वड्डा गुण कबर विच ए वे, जिस बंदे नू कोई भी थां नहीं ना देंदा उन्हू कबर अपनी झोली विच पा लैंदी। गुरु ग्रंथ साहिब दी बाणी विचों कुछ प्रमाण ने, जिस बंदे नू किते ढोई नहीं जिउंदिया तां कहिंदे आ घर मेरा, पुत्तर धीआं मेरे, मां बाप मेरा, पता नहीं इस मेरे मेरे दी की फूक दुनिया ने इस बंदे दे कन्न विच मार दित्ती। इहदे कोल मेरे तो बिना दूजा शब्द ही नहीं, जिन्हां नू मेरे मेरे कहिंदा रहा वह कोई भी अपना ना बणिया। इहदा मतलब दुनिया विच कोई है नहीं, जिउंदिया सारे कहिंदे आ मेरे ने, पुत्तर धीआं मेरे, परिवार मेरा, घर मेरा, साख संबंधी मेरे। ते साहब कहिंदे ने जिद्दन मौत हो गई मेरियां विचों कोई भी नेड़े नहीं ढकिया, ते उदन इथों तक जिस घर नू सारी जिंदगी अपने हड खोर खोर के बनाया उस घर विच भी रात ना टिकन दिता, ते उदन कबर विचों आवाज आई उह निकरिया तेनू मेरे तो बिना किसे नहीं रखना, जिन्हू घर दे ने तक दिता लिया मैं तेनू अपनी चोली विच पा लेनी। कबर निछावे नू थां देंदी है। ते भाई गुरदास हुरां ने एक बड़ा प्यारा बचन कहा अपने शलोकां विच, वाहिगुरु बाबा फरीद जी ने कहिंदे ने मैं रोज ना कबरां कोलों निकलदा सां, गुरु ग्रंथ साहिब दा शब्द शलोक, ते अक्सर ना असीं पिंडां विच देखदे सां कि कई बंदे ना कबरां तो बड़ा भय खांदे ने, शमशान घाट तो बड़ा डरदे ने। एक विद्वान तां लिखदा इही कारण ਕਿ ਬੰਦੇ ਨੇ ਮੌਤ ਤੋਂ ਡਰਦੇ ਹੋਇਆ ਕਬਰਾਂ ਬਣਾਈਏ, ਪਿੰਡਾਂ ਤੋਂ ਬਾਹਰ ਸਨ, ਸ਼ਮਸ਼ਾਨ ਭੂਮੀ ਪਿੰਡਾਂ ਤੋਂ ਬਾਹਰ ਸੀ, ਕਿਉਂਕਿ ਇੰਨਾ ਕੁ ਡਰ ਮੌਤ ਤੋਂ ਲੱਗਦਾ ਸੀ, ਕਬਰਾਂ ਵੀ ਉੱਥੇ ਬਣਾਉਂਦਾ ਸੀ ਜਿੱਥੇ ਆਉਣ ਵਾਲਾ ਜ਼ਿਆਦਾ ਰਸਤਾ ਨਾ ਹੋਵੇ। ਦੂਰ ਦੁਰਾਡੇ ਬੜਾ ਭੈ ਵੇ ਨਾ। ਬਾਬਾ ਫਰੀਦ ਜੀ ਕਹਿੰਦੇ ਨੇ ਹਰ ਬੰਦਾ ਮੌਤ ਤੋਂ ਡਰਦਾ ਹੈ, ਸ਼ਮਸ਼ਾਨ ਭੂਮੀ ਕੋਲੋਂ ਲੰਘਣ ਤੋਂ ਗੁਰੇਜ਼ ਕਰਦਾ। ਕਹਿੰਦੇ ਨੇ ਅੱਜ ਮੈਂ ਵੀ ਲੰਘਿਆ ਵਾਂ ਤੇ ਮੇਰੇ ਕੰਨ ਵਿੱਚ ਪਿੱਛੋਂ ਇੱਕ ਆਵਾਜ਼ ਆਈ, ਕਹਿਣ ਲੱਗੀ ਉਹ ਫਰੀਦ ਤੂੰ ਆਤਮਦਰਸ਼ੀ ਏ, ਤੈਨੂੰ ਮੌਤ ਤੇ ਜੀਵਨ ਦੀ ਫਿਲਾਸਫੀ ਵੀ ਸਮਝੇ, ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦੀ ਹਾਂ, ਮੇਰਾ ਸੰਦੇਸ਼ ਤੂੰ ਇਹਨਾਂ ਪਿੰਡ ਦੇ ਲੋਕਾਂ ਤੱਕ ਪਹੁੰਚਾ ਦੇਗਾ। ਤੇ ਬਾਬਾ ਫਰੀਦ ਸਾਹਿਬ ਪੁੱਛਦੇ ਨੇ ਤੂੰ ਕੌਣ ਏ? ਕਹਿਣ ਲੱਗੀ ਮੈਂ ਆ ਸ਼ਮਸ਼ਾਨ ਭੂਮੀ ਹਾਂ, ਮੈਂ ਕਬਰ ਹਾਂ ਜਿਹਦੇ ਤੋਂ ਲੋਕੀ ਡਰ ਕੇ ਨਫ਼ਰਤ ਕਰਕੇ ਦੂਰ ਜਾਂਦੇ ਨੇ, ਮੈਂ ਚਾਹੁੰਦੀ ਹਾਂ ਇਹਨਾਂ ਲੋਕਾਂ ਨੂੰ ਦੱਸ ਕੇ ਆਵੀ ਕਿ ਇਹ ਦੁਨੀਆਂ ਦੇ ਲੋਕੋ ਅੱਜ ਜਿਉਂਦਿਆਂ ਤਾਂ ਮੇਰੇ ਤੋਂ ਦੂਰ ਭੱਜਦੇ ਹੋ, ਨਫ਼ਰਤ ਕਰਕੇ ਮੇਰੇ ਤੋਂ ਦੂਰ ਨਿਕਲਦੇ ਹੋ, ਪਰ ਇਹਨਾਂ ਨੂੰ ਕਹੀਂ ਜਿਸ ਘਰ ਵਿੱਚ ਤੁਸੀਂ ਭੱਜ ਕੇ ਜਾਂਦੇ ਹੋ ਇੱਕ ਦਿਨ ਇਸ ਘਰ ਦੇ ਲੋਕਾਂ ਨੇ ਤੁਹਾਨੂੰ ਰੱਖਣਾ ਨਹੀਂ, ਮੇਰੇ ਤੋਂ ਜਿਤਨੀ ਮਰਜ਼ੀ ਨਫ਼ਰਤ ਕਰੀ ਜਾਓ ਕਿਉਂਕਿ ਮੇਰੇ ਤੋਂ ਬਿਨਾਂ ਤੁਹਾਡੇ ਵਰਗੇ ਨਿਥਾਵਿਆਂ ਨੂੰ ਕਿਸੇ ਥਾਂ ਦੇਣੀ ਹੋਈ ਨਹੀਂ। ਅਖੀਰ ਤੇ ਮੰਜ਼ਲ ਮੈਂ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਫਰੀਦਾ ਗੌਰ ਨਿਮਾਣੀ ਸੱਡ ਕਰੈ, ਗੌਰ ਦਰ ਤੇ ਕਬਰ, ਸੱਡ ਕਰੈ ਦਰ ਤੇ ਆਵਾਜ਼ਾਂ ਪਈ ਮਾਰਦੀ ਏ। ਫਰੀਦਾ ਗੌਰ ਨਿਮਾਣੀ ਸੱਡ ਕਰੈ, ਆਵਾਜ਼ ਮਾਰ ਕੇ ਕਹਿੰਦੀ ਏ ਨਿਘਰਿਆ ਘਰ ਆਓ। ਉਹ ਨਿਘਰੇ ਬੰਦੇ ਤੇਰਾ ਕੋਈ ਘਰ ਨਹੀਂ, ਤੇ ਜੇ ਅੱਜ ਮੇਰੇ ਤੋਂ ਨਫ਼ਰਤ ਕਰਨੇ ਸਰਪਰ ਮੈਥੇ ਆਵਣਾ, ਮਰਨੋ ਨਾ ਡਰਿਆਓ, ਇੱਕ ਦਿਨ ਤੈਨੂੰ ਜ਼ਰੂਰ ਮੇਰੇ ਕੋਲ ਆਉਣਾ ਪਏਗਾ, ਇਸ ਕਰਕੇ ਜਿਹਦੇ ਕੋਲ ਆਉਣਾ ਪਏ ਉਹਦੇ ਤੋਂ ਨਫ਼ਰਤ ਨਹੀਂ ਕਰੀਦੀ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਬਰ ਏ, ਤੇ ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ ਇਹਦਾ ਮਤਲਬ ਕਬਰ ਦਾ ਪਹਿਲਾ ਸੁਭਾਅ ਏਵੇਂ ਜਿਸ ਨੂੰ ਕਿਤੇ ਵੀ ਢੋਈ ਨਾ ਮਿਲੇ, ਇੱਥੋਂ ਤੱਕ ਕਿ ਜਿਹਨੂੰ ਪਰਿਵਾਰ ਦੇ ਲੋਕ ਵੀ ਧੱਕ ਦੇਣ ਉਹਨੂੰ ਕਬਰ ਥਾਂ ਦਿੰਦੀ ਏ। ਤੇ ਸੱਚ ਜਾਣੀ ਸਿੱਖਾ ਜਿਸ ਨੂੰ ਦੁਨੀਆਂ ਦਾ ਕੋਈ ਵੀ ਮਨੁੱਖ ਰੱਖਣ ਲਈ ਤਿਆਰ ਨਹੀਂ, ਤੇ ਮੇਰਾ ਗੁਰੂ ਨਾਨਕ ਕਹਿੰਦਾ ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਏ। ਆ ਮੈਂ ਤੈਨੂੰ ਆਪਣੇ ਕੋਲ ਥਾਂ ਦੇਣਾ ਵਾ, ਤੈਨੂੰ ਕੋਈ ਰੱਖਣ ਲਈ ਤਿਆਰ ਨਹੀਂ, ਕਬਰ ਦੀ ਤਰ੍ਹਾਂ ਗੁਰੂ ਕਬਰ ਕਹਿੰਦਾ ਸਿੱਖਾ ਆ ਜਿਹਨੂੰ ਕੋਈ ਨਹੀਂ ਥਾਂ ਦਿੰਦਾ ਉਹਨੂੰ ਸਤਿਗੁਰੂ ਥਾਂ ਦੇ ਦਿੰਦੇ ਨੇ। ਦੂਜਾ ਇੱਕ ਕਬਰ ਵਿੱਚ ਵੱਡਾ ਵੱਡਾ ਗੁਣ ਜੇ ਧਿਆਨ ਦੇਣਾ, ਜਿੱਥੇ ਉਹ ਨਿਥਾਵੇ ਨੂੰ ਥਾਂ ਦਿੰਦੀ ਏ ਨਾ ਉੱਥੇ ਕਬਰ ਪਰਦੇ ਢੱਕ ਦਿੰਦੀ ਏ। ਬੰਦਾ ਜਿਤਨੀ ਮਰਜ਼ੀ ਭਿਆਨਕ ਬਿਮਾਰੀ ਨਾਲ ਮਰਿਆ ਹੋਵੇ, ਉਹਦੇ ਤਨ ਦੇ ਵਿੱਚੋਂ ਬਦਬੋ ਆਉਂਦੀ ਹੋਵੇ, ਇੱਥੋਂ ਤੱਕ ਕਿ ਉਹਨੂੰ ਇਸ਼ਨਾਨ ਕਰਨ ਤੋਂ ਵੀ ਪਰਿਵਾਰ ਦੇ ਲੋਕ ਗੁਰੇਜ਼ ਕਰਨ, ਤੇ ਕਬਰ ਇੰਨਾ ਵੱਡਾ ਦਿਲ ਲੈ ਕੇ ਬੈਠੀਏ, ਕਹਿੰਦੀ ਏ ਕੋਈ ਗੱਲ ਨਹੀਂ ਜੇ ਇਹਦੇ ਤਨ ਵਿੱਚੋਂ ਬਦਬੋ ਆਉਂਦੀ ਏ ਕਬਰ ਵਿੱਚ ਪਾਣ ਦੀ ਦੇਰ ਏ, ਤੇ ਕਬਰ ਆਪਣੀ ਮਿੱਟੀ ਨਾਲ ਉਹਨੂੰ ਢੱਕ ਕੇ ਇਹਦੇ ਸਾਰੇ ਪਰਦੇ ਢੱਕ ਕੇ ਆਪਣੇ ਕੋਲ ਰੱਖ ਲੈਂਦੀ। ਕਬਰ ਦਾ ਕੰਮ ਏ ਪਰਦੇ ਢੱਕ ਲੈਣੇ। ਸਾਧ ਸੰਗਤ ਮੇਰੇ ਗੁਰੂ ਨਾਨਕ ਦਾ ਕੰਮ ਵੀ ਇਹ ਜੇ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਬਰ ਏ, ਸਿੱਖ ਮੁਰਦਾ ਬਣੇ। ਜਿਵੇਂ ਕਬਰ ਪਰਦੇ ਢੱਕਦੀ ਏ ਭਲਿਆ ਦੁਨੀਆਂ ਦਾ ਹਰ ਬੰਦਾ ਜਿਹੜਾ ਔਗਣ ਦੇਖ ਕੇ ਤੇਰੇ ਪਰਦੇ ਪਾੜ ਕੇ ਔਗਣ ਨੂੰ ਪ੍ਰਗਟ ਕਰੇਗਾ, ਪਰ ਗੁਰੂ ਇੱਕ ਐਸਾ ਹੀ ਜਿਹੜਾ ਪਰਦੇ ਪਾ ਕੇ ਸਾਰੇ ਐਬਾਂ ਨਾਲ ਭਰੇ ਹੋਏ ਨੂੰ ਢੱਕ ਕੇ ਆਪਣੇ ਕੋਲ ਰੱਖ ਲੈਂਦਾ। ਗੁਰੂ ਪਰਦੇ ਪਾਉਂਦਾ, ਚੇਤੇ ਰੱਖਿਓ। ਇਹੀ ਕਾਰਨ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪਰਦਾ। ਕਬਰ ਪਰਦੇ ਢੱਕਦੀ ਏ ਤੇ ਮੇਰਾ ਗੁਰੂ ਨਾਨਕ ਵੀ ਬੇਐਬ ਜਿਹੜੇ ਬੇਪਰਦੇ ਹੋਏ ਨੇ ਉਹਨਾਂ ਦੇ ਪਰਦੇ ਢੱਕ ਲੈਂਦਾ, ਕੇਵਲ ਪਾਪੀਆਂ ਦੇ ਨਹੀਂ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਕਿਹਾ ਪ੍ਰੇਮ ਪਤੋਲਾ ਤੈ ਸ਼ਹਿ ਦਿੱਤਾ ਢੱਕਣ ਕੂ ਪਤ ਮੇਰੀ। ਇਹਦਾ ਮਤਲਬ ਸਤਿਗੁਰੂ ਪਤ ਢੱਕਦਾ। ਇੱਥੋਂ ਤੱਕ ਕਿ ਹਿੰਦੁਸਤਾਨ ਦੀ ਧਰਤੀ ਤੇ ਲਿਖਦਾ ਬੰਸਾਵਲੀ ਨਾਮੇ ਵਾਲਾ ਸੈਨਾਪਤੀ ਗੁਰੂ ਸ਼ੋਭਾ ਅੰਦਰ, ਕਹਿੰਦਾ ਗੁਰੂ ਤਾਂ ਪਰਦੇ ਢੱਕਦਾ, ਜਿੱਦਣ ਤਿਲਕ ਤੇ ਜੰਜੂ ਦੀ ਪਤ ਨੂੰ ਨਗੇਜ ਕਰਨ ਲੱਗਾ ਔਰੰਗਜ਼ੇਬ, ਤੇ ਮੇਰਾ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਿਆ, ਉਹਨੇ ਬੇਪਰਦੇ ਹੋਏ ਲੋਕਾਂ ਉੱਤੇ ਪਰਦਾ ਪਾ ਕੇ ਸਦਾ ਲਈ ਉਹਨਾਂ ਨੂੰ ਢੱਕ ਦਿੱਤਾ। ਗੁਰੂ ਢੱਕਦਾ, ਤਾਂ ਹੀ ਤਾਂ ਉਹ ਲਿਖਦੇ ਨੇ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ। ਕਵੀ ਸੈਨਾਪਤ ਕਹਿੰਦਾ ਗੁਰੂ ਤੇਗ ਬਹਾਦਰ ਪ੍ਰਗਟ ਹੋਏ,
ਤੇ ਜਿਨ੍ਹੇ ਲੋਕਾਂ ਉੱਤੇ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੀ ਸ੍ਰਿਸ਼ਟੀ ਨੂੰ ਢੱਕ ਦਿੱਤਾ ਗੁਰੂ ਤੇਗ ਬਹਾਦਰ ਜੀ। ਕਬਰ ਨਿਥਾਵਿਆਂ ਨੂੰ ਥਾਂ ਦਿੰਦੀ ਏ, ਮੇਰਾ ਗੁਰੂ ਨਾਨਕ ਨਿਥਾਵਿਆਂ ਨੂੰ ਥਾਂ ਦਿੰਦਾ। ਕਬਰ ਪਰਦੇ ਪਾ ਕੇ ਐਬ ਢੱਕ ਦਿੰਦੀ ਏ ਤੇ ਸਤਿਗੁਰੂ ਵੀ ਪਰਦੇ ਪਾ ਕੇ ਐਬ ਢੱਕ ਦਿੰਦਾ। ਤੇ ਕਬਰ ਵਿੱਚ ਤੀਜਾ ਇੱਕ ਬੜਾ ਵੱਡਾ ਗੁਣ ਏ, ਕੁਝ ਸਮੇਂ ਤੋਂ ਬਾਅਦ ਨਾ ਜਿਹੜੀ ਕਬਰ ਏ ਉਸ ਦੀ ਮਿੱਟੀ, ਜਿਹੜਾ ਬੰਦਾ ਉਹਦੀ ਸ਼ਰਨ ਵੀ ਚਲਾ ਗਿਆ, ਕਬਰ ਦੀ ਮਿੱਟੀ ਉਸ ਬੰਦੇ ਦੇ ਤਨ ਨੂੰ ਵੀ ਮਿੱਟੀ ਬਣਾ ਦਿੰਦੀ ਏ। ਇੱਥੋਂ ਤੱਕ ਕਿ ਸਮਾਂ ਪੈਣ ਤੋਂ ਬਾਅਦ ਉਹ ਬੰਦੇ ਦੀ ਚਮੜੀ ਮਿੱਟੀ ਦਾ ਰੂਪ ਹੋ ਗਈ। ਇਹਦਾ ਮਤਲਬ ਕਿ ਕਬਰ ਦੇ ਅੰਦਰ ਜਿਹੜਾ ਚਲਾ ਜਾਏ ਕੁਝ ਸਮੇਂ ਤੋਂ ਬਾਅਦ ਕਬਰ ਉਹਨੂੰ ਆਪਣਾ ਰੂਪ ਹੀ ਬਣਾ ਲੈਂਦੀ। ਕਮਾਲ ਦੀ ਗੱਲ ਜਦੋਂ ਪੜ੍ਹਿਆ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਬਰ ਏ, ਸਿੱਖ ਮੁਰਦਾ ਬਣ ਕੇ ਆਵੇ, ਕਬਰ ਨਿਥਾਵੇ ਲਈ ਥਾਂ, ਕਬਰ ਨੇਪੱਤੇ ਲਈ ਪੱਤ ਬਣ ਕੇ ਢੱਕਦੀ ਏ। ਤੇ ਯਾਦ ਰੱਖੀ ਜੇ ਮਿੱਟੀ ਦੀ ਕਬਰ ਕੁਝ ਸਮੇਂ ਤੋਂ ਬਾਅਦ ਬੰਦੇ ਨੂੰ ਆਪਣੇ ਵਰਗਾ ਮਿੱਟੀ ਬਣਾ ਲੈਂਦੀ ਏ, ਤੂੰ ਸੇਵਾ ਕਰਕੇ ਦੇਖੀ ਕੁਝ ਦਿਨਾਂ ਤੋਂ ਬਾਅਦ ਲੈਣੇ ਤੋਂ ਇੱਥੇ ਗੁਰੂ ਅੰਗਦ ਵੀ ਬਣ ਜਾਂਦਾ। ਗੁਰੂ ਆਪਣਾ ਰੂਪ ਦੇ ਦਿੰਦਾ, ਆਪਣੇ ਵਰਗਾ ਬਣਾ ਦਿੰਦਾ। ਭਾਈ ਗੁਰਦਾਸ ਨੇ ਬਚਨ ਕੀਤੇ, ਕਹਿਣ ਲੱਗੇ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਭਾਈ ਸਾਹਿਬ ਦੀ ਪੌੜੀ ਏ, ਕਹਿਣ ਲੱਗੇ ਸਿੱਖਾ ਤੂੰ ਮੁਰਦਾ ਬਣ ਜਾ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਉਹ ਗੁਰੂ ਕਬਰ ਦੇ ਵਿੱਚ ਸਮਾ ਜਾਏ ਤੇ ਕਹਿਣ ਲੱਗੇ ਸ਼ਬਦ ਸੁਰਤ ਲਵਲੀਨ ਹੋਏ। ਪੁੱਛਿਆ ਮੁਰਦੇ ਕਿਵੇਂ ਬਣਾਂਗੇ, ਕਿਉਂਕਿ ਇੱਕ ਸਵਾਲ ਉੱਠੇਗਾ ਨਾ ਵੀ ਕਬਰ ਤਾਂ ਗੁਰੂ ਏ ਪਰ ਸਾਨੂੰ ਤਾਂ ਮੁਰਦੇ ਬਣ ਦੀ ਜਾਂਚ ਨਹੀਂ। ਤੇ ਭਾਈ ਸਾਹਿਬ ਨੇ ਇੱਕ ਇੱਕ ਪੰਕਤੀ ਵਿੱਚ ਗੱਲ ਅੱਗੇ ਤੋਰੀ। ਪਹਿਲੀ ਗੱਲ ਇਹ ਕਿ ਮੁਰਦਾ ਹੋਏ ਮੁਰੀਦ ਸੋ ਗੁਰਗੋਰ ਸਮਾਵੈ। ਦੂਜਾ ਬਚਨ ਕਿਹਾ ਸ਼ਬਦ ਸੁਰਤ ਲਵਲੀਨ ਹੋਏ। ਮੁਰਦਾ ਬਣੀਦਾ ਜਦੋਂ ਸੁਰਤ ਨੂੰ ਸ਼ਬਦ ਵੀ ਜੋੜ ਕੇ ਗੁਰੂ ਕੇ ਸ਼ਬਦ ਨੂੰ ਕਮਾਈਦਾ ਤੇ ਸ਼ਬਦ ਅੰਦਰ ਦੀ ਖੌਮੇ ਨੂੰ ਮਾਰ ਕੇ ਰੱਖ ਦਿੰਦਾ, ਉਦੋਂ ਮੁਰਦੇ ਬਣ ਦੀ ਜਾਂਚ ਆਉਂਦੀ। ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ ਤੇ ਅਗਲਾ ਕੰਮ ਕਰੀ ਤਨ ਧਰਤੀ ਕਰ ਧਰਮਸ਼ਾਲ। ਇਸ ਤਨ ਨੂੰ ਨਾ ਧਰਮਸ਼ਾਲਾ ਬਣਾ ਲੈ, ਤੇ ਧਰਮਸ਼ਾਲਾ ਉਹਨੂੰ ਕਹਿੰਦੇ ਨੇ ਜਿੱਥੇ ਧਰਮ ਨੂੰ ਕਮਾਇਆ ਜਾਂਦਾ। ਲੋਕਾਂ ਨੇ ਤਨ ਨੂੰ ਵੱਖ ਵੱਖ ਢੰਗ ਨਾਲ ਵਰਤਿਆ। ਚੇਤੇ ਰੱਖਿਓ ਪਿਆਰਿਓ, ਕਾਇਆ ਬੜੀ ਕੀਮਤੀ ਏ ਪਰ ਇਸ ਕਾਇਆ ਦੀ ਕਦਰ ਕਿਸੇ ਨੂੰ ਵੀ। ਲੋਕ ਕਾਇਆ ਦੀ ਨਮਾਇਸ਼ ਲਾਉਂਦੇ ਨੇ, ਕੋਈ ਕਾਇਆ ਨੂੰ ਕੇਵਲ ਸ਼ਰਾਬਖਾਨਾ ਬਣਾ ਕੇ ਬੈਠਾ, ਕੋਈ ਕਾਇਆ ਨੂੰ ਠੱਗਾਂ ਦਾ ਦੇਸ਼ ਬਣਾ ਕੇ ਬੈਠਾ ਤੇ ਕੋਈ ਕਾਇਆ ਨੂੰ ਧਰਮਸ਼ਾਲਾ ਬਣਾ ਕੇ ਇਹਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਕਰੀ ਬੈਠਾ ਹੈ। ਕਾਇਆ ਹੀ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਦਾਤਿਆ ਕੀ ਕਰਾਂ, ਜਦੋਂ ਇਸ ਕਾਇਆ ਵੱਲ ਝਾਤੀ ਮਾਰਨਾ ਵਾ ਹੈਰਾਨ ਹੁੰਦਾ ਵਾ। ਇੱਕ ਕੁੱਤਾ ਦੋ ਕੁੱਤੀਆਂ ਇਸ ਕਾਇਆ ਦੇ ਨਗਰ ਵਿੱਚ ਰੋਜ਼ ਭੌਂਕਦੀਆਂ। ਕਹਿਣ ਲੱਗੇ ਛੁਰਾ ਲੈ ਕੇ ਇਸ ਕਾਇਆ ਨਗਰੀ ਵਿੱਚ ਮੈਂ ਤੁਰਿਆ ਫਿਰਨਾ ਵਾ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਹਾਲ, ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਦਾਤਾ ਮੇਰੀ ਕਾਇਆ ਤਾਂ ਠੱਗਾਂ ਦਾ ਦੇਸ਼ ਬਣੀ ਹੋਈ। ਕਿਸੇ ਨੇ ਕਾਇਆ ਨੂੰ ਠੱਗਾਂ ਦਾ ਦੇਸ਼ ਬਣਾਇਆ, ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਠੱਗ ਸਾਂਭ ਕੇ ਤੁਰਿਆ ਫਿਰਦਾ। ਕਿਸੇ ਕਾਇਆ ਨੂੰ ਯਾਦ ਰੱਖਣਾ ਮੈਂ ਅਰਜ ਕੀਤੀ ਸ਼ਰਾਬਖਾਨਾ ਬਣਾ ਲਿਆ, ਕੇਵਲ ਇਹੀ ਪ੍ਰਯੋਜਨੇ ਕਮਾ ਲਿਆ, ਨਸ਼ਾ ਪੀ ਲਿਆ, ਦੁਨੀਆ ਦੇ ਵਕਾਰ ਭੋਗ ਲੈ। ਉਹਨੇ ਕਾਇਆ ਨੂੰ ਮਾਨੋ ਇੱਕ ਕੂੜ ਦੀ ਟੋਕਰੀ ਬਣਾ ਦਿੱਤਾ ਤੇ ਜਿਨੇ ਗੁਰੂ ਕੀ ਕਿਰਪਾ ਲਈ ਉਹਨੇ ਕਾਇਆ ਨੂੰ ਧਰਮਸ਼ਾਲਾ ਬਣਾ ਦਿੱਤਾ ਤੇ ਧਰਮਸ਼ਾਲਾ ਦੇ ਵਿੱਚ ਗੱਲ ਹੀ ਕੇਵਲ ਧਰਮ ਦੀ ਹੁੰਦੀ। ਕਹਿਣ ਲੱਗੇ ਤਨ ਧਰਤੀ ਕਰ ਧਰਮਸ਼ਾਲ। ਤੇ ਭਾਈ ਗੁਰਦਾਸ ਜੀ, ਸੰਗਤ ਆਉਂਦੀ ਏ ਗੁਰਦੁਆਰੇ ਵਿੱਚ, ਅਸੀਂ ਵੇਖਦੇ ਹਾਂ ਇੰਡੀਆ ਵਿੱਚ ਦਰੀਆਂ ਵਿਛਾ ਕੇ ਬਹਿੰਦੇ ਹਾਂ, ਇੱਥੇ ਚਲੋ ਸੋਹਣੇ ਗਲੀਚੇ ਨੇ ਜਾਂ ਗੱਦੇ ਨੇ। ਕਹਿਣ ਲੱਗੇ ਜਦੋਂ ਤਨ ਧਰਮਸ਼ਾਲਾ ਬਣ ਜਾਏਗਾ ਇਹਦੇ ਵਿੱਚ ਵਿਛਾਵਾਂਗੇ ਕੀ? ਤੇ ਭਾਈ ਗੁਰਦਾਸ ਕਹਿਣ ਲੱਗੇ ਤਨ ਨੂੰ ਬਿਨਾ ਧਰਮਸ਼ਾਲਾ, ਜਿਹਦੇ ਵਿੱਚ ਗੁਰੂ ਨਾਨਕ ਨੂੰ ਬਿਠਾਉਣਾ ਚਾਹੁੰਦਾ ਉਸ ਦੇ ਅੰਦਰ ਕੋਈ ਤੱਪੜ ਨਹੀਂ, ਕੋਈ ਗਲੀਚਾ ਨਹੀਂ, ਆਪਣੇ ਮਨ ਨੂੰ ਇੰਨਾ ਕੁ ਕੁੱਟ ਦੇ, ਕੁੱਟ ਕੁੱਟ ਕੇ ਇਹਦੀ ਸਭ ਬਣਾ ਦੇ, ਮਨ ਦੀ ਸਭ ਬਣਾ ਕੇ ਗੁਰੂ ਨਾਨਕ ਨੂੰ ਮਨ ਦੇ ਉੱਤੇ ਬਿਠਾ ਲਵੇ। ਧਰਤੀ ਇਹ ਧਰਮਸ਼ਾਲਾ, ਸਰੀਰ ਜਿਹੜਾ ਇਹ ਧਰਤੀ ਧਰਮਸ਼ਾਲਾ ਹੈ ਤੇ ਇਹਦੇ ਵਿੱਚ ਮਨ ਨੂੰ ਵਿਛਾ। ਭਾਈ ਗੁਰਦਾਸ ਦੀ ਪੰਕਤੀ ਮੈਂ ਅਰਜ ਕੀਤੀ, ਥੋੜਾ ਜਿਹਾ ਧਿਆਨ ਦੇਣਾ ਪੈਣਾ। ਕਈ ਵਾਰੀ ਕਹਾਣੀ ਸ਼ੁਰੂ ਕਰ ਲਈਏ ਬੜੀ ਛੇਤੀ ਧਿਆਨ ਹੋ ਜਾਂਦਾ ਸੰਗਤ ਦਾ, ਕਿਉਂਕਿ ਸਾਡੀ ਰੁਚੀ ਕਾਫੀ ਕਹਾਣੀਆਂ ਵੱਲ ਏ, ਪਰ ਜਦੋਂ ਬਾਣੀ ਦੀ ਗੱਲ ਕਰੀਏ ਬੜੇ ਸੱਜਣ ਕਈ ਵਾਰੀ ਉਕਤਾ ਵੀ ਜਾਂਦੇ ਨੇ, ਪਰ ਮੈਨੂੰ ਖਿਮਾ ਕਰਿਓ میں عرض کر رہا ہوں بھائی گرداس کہن لگے مردہ ہوئے مرید سو گرگور سماوے شبد سرت لولیڑ ہوئے او آپ گواوے تن ترتی کر دھرم شال من دب وچھاوے من دب وچھاوے در تھے من دی چٹائی بنا من دی پھوڑی بنا تے جنو پلیا تو اس تن دی ترتی وچ وچھا دے جتھے آ کے تیرے گرو نانک نے بیٹھنا ہن سوال اٹھے بھی کیویں آپاں دھرم شالا وچ من نو دب بنائیے بابے فرید نے نا ایک بڑا پیارا بچن کیا ہے وہ کہندے نے فرید دیکھ جڑے دب دی طرح اپنے آپ نو وچھا دیندے نے نا ایک دن میرے سائیں دے دربار وچ پگدے بھی وہ نے پرانے سمیاں تانوں بزرگاں نو پتہ ہے دب وڈنی تے وڈ کے کی کرنی اجے بھی جڑے کئی علاقے جتھے باتے چوبے پیندے نے چو نے ٹوبے نے ندیاں نے انہاں ندیاں دے کنڈیاں تے سرکڑا جیا دب جی بڑی اگدی او دب نو کٹ کے کی کرنا جس رستے تو لوکاں دی آواجی ہونی گڈیاں لنگڑیاں مال ڈنگر لنگنا تے ایک ایک تیلا کر کے او دا وچھا دینا ایک نے کٹنا دوجے نے وچھانا اتوں گڈیاں لنگنیاں اتوں پشو لنگنے اتوں لوکاں نے پیراں نال لتاڑنا تے کچھ دنوں تو بعد جدو دب نے بالکل بریک ہو جانا کئیاں نے دب دیاں پھوڑیاں بنا لینیاں تے کئیاں نے رسے وٹ کے اسے دب نو جڑی کل تک رولدی پئی سی رسے وٹ کے سر تے چوکے اپنے گھر نو لے جانا بابا فرید کہن لگے سن منا دیکھ دب نو کٹیا وی اے اینو لتاڑیا وی اے پر ایک دن وہ بھی آ گیا جدن سر تے چوکے مالک نو گھر بھی لے جاندا تے بابا فرید جی کہندے نے فریدا تھیو پواہی دب شلوک تھیو در تے ہو جا پواہی در تھوں دا پیا رستہ تو رستے تے اس طرح ڈگ پو جویں دب وچھائی ہووے فریدا تھیو پواہی دب جے سائیں لوڑے سب ایک چھجے دا ارتھ ایک کٹدے پے نے بیال تاڑی ہے دوجے لتاڑ کے جاندے نے پر اینی کمائی کر کے تاں سائیں دا درباری ہے تاں کتے سائیں دے کر تھاں ملدی ہے اینی قربانی کر کے تے بھائی گرداس کہن لگے تن ترتی کر دھرم شال من دب وچھاوے من نو دب دی طرح وچھا دے تے اگلا بچن بھائی گرداس نے کیتا کہن لگے لتاں ہیٹھ لتاڑی ہے اینو پتہ ہے لتاڑنا کیویں میں گر شبد کماوے جدو شبد دیاں سٹا من تے مارے گا ادو من لتاڑیا جائے گا ادو اے بریک ہوئے گا دیکھ جے مردہ بننے اینے گن تینوں دھارن کرنے پینے نے لتاں ہیٹھ لتاڑی ہے گر شبد کماوے تے پیاریو گرو نانک دے گھر کیول کیا نہیں ایتھے سکھاں نے جیون کما کے بھی دسے گرو ارجن صاحب دا سمے اسی طرح سنگت بیٹھی گرو کے اتہاس دی ایک گھٹنا میں ورنن کراں سنگت بیٹھی ہے تے کہندے نے ایک سکھ آیا ایک منوک آیا پیچھے آ کے بیٹھ گیا کی دیکھدا جیڑا بھی سکھ آندا ہے نا کسے دیاں اکھاں وچ پانی ہے کسے دے چہرے دا رنگ بڑا لال ہے لال رنگ چڑھیا پیا ہے تے کسے دے مکھ تے شبد نہ اداسی نہ متھے تے تیوڑیاں نہ کسے دے چہرے تے گھبراہٹ دیکھی تے دیکھ کے من نے کیا منا ہے کنے کو لوگ سکھی ہون گے جنہاں دیاں اکھاں وچ نیر ہوندا ہے گرو دے چرن پرسن لگیا ترتے نے تاں چہرے دگ دا کردے نے لالیاں چڑیاں نے تے پچھوں اٹھ کے جدو ساری سنگت چلی گئی تے گرو ارجن صاحب دے چرناں تے ڈگ کے کہن لگا مہاراج آ جیڑی دات تیرے سکھاں کولے نا اے مینوں مل سکدی ہے صاحب نے پوچھا کی کہن لگا تین گلاں تو چھٹکارا دوا دے دو تو چھٹکارا دوا دے ایک بخش دے پوچھا دس پرکھا کی کہن لگا داتیا ایک تا تینے تاپ ختم کر دے آد بیاد اپاد تے دوسری گل جنم مرن دا موت دا دکھ کٹ دے دو چیزاں تو چھٹکارا دوا دے تے تیجی جیڑی دات تو سکھاں نوں بخشی ہے نا اے میرے ورگے ہردے وچ وی بخش دے ستگرو سن کے چپ کر گئے گمبھیر ہو گئے چرن پکڑ کے کہندا نہیں میری بینتی سنی نہیں مینو دے دیو سکھی دی دات حضور نے ایکو گل کہی کہن لگے قبراں نوں پوجن والیا تیرا تاں شریر قبر بن چکا ہے پرکھا سکھی اتے سکھی نہیں ہوں ٹک دی جے گرو کی سکھی لینی ہے تاں پہلا قبراں دی پوجا نوں چھڑ دے دنیا دی چاک چھڑ دے نا کی سی منج منج کی دا رہن والا نام سی تیرتھا ਕਹਿਣ ਲੱਗੇ ਗੁਰੂ ਨੇ ਕਿਹਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਕਹਿਣ ਲੱਗਾ ਦਾਤਿਆ ਤੂੰ ਮੈਨੂੰ ਸਿੱਖੀ ਦੀ ਦਾਤ ਦੇ। ਸਾਹਿਬ ਨੇ ਕਿਹਾ ਕਬਰ ਪੂਜਾ ਛੱਡਣੀ ਪਏਗੀ। ਕਹਿਣ ਲੱਗਾ ਮਹਾਰਾਜ ਮੈਂ ਅੱਜੇ ਛੱਡ ਦੇਣਾ। ਸਤਿਗੁਰੂ ਨੇ ਕਿਹਾ ਮੰਝ ਯਾਦ ਰੱਖੀ, ਹੋ ਸਕਦਾ ਸਿੱਖੀ ਕਮਾਣ ਲੱਗਿਆ ਪਿੰਡ ਦੇ ਲੋਕ ਵੀ ਤੈਨੂੰ ਬਾਹਰ ਕੱਢ ਦੇਣ, ਇੱਥੋਂ ਤੱਕ ਤੇਰੀ ਜ਼ਮੀਨ ਭੋਏ ਭਾਂਡਾ ਵੀ ਵਿਕ ਜਾਏ, ਹੋ ਸਕਦਾ ਮਾਲ ਡੰਗਰ ਵੀ ਮਰ ਜਾਏ, ਕੀ ਤੈਨੂੰ ਸਿੱਖੀ ਪਰਵਾਨ ਏ? ਚਰਨਾਂ ਤੇ ਡੇਗ ਕੇ ਕਹਿਣ ਲੱਗਾ ਦਾਤਾ ਸਭ ਕੁਝ ਵੀ ਚਲਾ ਜਾਏ ਪਰ ਕਿਰਪਾ ਕਰ ਮੇਰੇ ਵਰਗੇ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਸਾਹਿਬ ਨੇ ਕਿਹਾ ਕਬਰ ਦੀ ਪੂਜਾ ਛੱਡ ਦੇ। ਘਰ ਜਲਾ ਗਿਆ, ਘਰ ਵਾਲੀ ਨੂੰ ਨਾਲ ਲਿਆ। ਇਲਾਕੇ ਦਾ ਚੌਧਰੀ ਸੀ, ਪਿੰਡ ਦਾ ਚੌਧਰੀ ਏ, ਸਰਵਰ ਦਾ ਪੁਜਾਰੀ ਏ। ਮੈਂ ਜਿਹੜੀ ਅਰਜ਼ ਕਰ ਰਿਹਾ ਸਿੱਖ ਨੇ ਕਿਵੇਂ ਮੁਰਦਾ ਬਣ ਕੇ ਗੁਰੂ ਵਿੱਚ ਸਮਾਣਾ? ਪਿੰਡ ਦਾ ਚੌਧਰੀ ਏ, ਕਬਰ ਨੂੰ ਢਾ ਦਿੱਤਾ, ਪੂੰਜ ਕੇ ਬਾਹਰ ਸੱਟਿਆ ਸਾਰਾ ਸਮਾਨ, ਪੋਚਾ ਫੇਰ ਦਿੱਤਾ। ਪਿੰਡ ਦੇ ਲੋਕ ਇਕੱਠੇ ਹੋ ਕੇ ਆ ਗਏ ਤੇ ਗੁਰੂ ਨੇ ਇੱਕ ਸ਼ਬਦ ਦਿੱਤਾ ਉਹਨੂੰ ਚਾਨਣ ਵਿੱਚ। ਘਰ ਵਾਲੀ ਨੂੰ ਕਿਹਾ ਲੈ ਭਾਗਾਂ ਵਾਲੀਏ, ਅੱਜ ਗੁਰੂ ਨਾਨਕ ਦੀ ਕਿਰਪਾ ਮਿਲ ਗਈ ਆ, ਤੂੰ ਸ਼ਬਦ ਪੜ੍ਹ, ਬੇਟੀ ਨੂੰ ਪੜ੍ਹਾ, ਪੁੱਤਰ ਨੂੰ ਪੜ੍ਹਾ। ਦੇਖੀ ਗੁਰੂ ਨਾਨਕ ਦੇ ਦਰੋਂ ਆਵਾਜ਼ ਆਈ ਸੀ, ਹੋ ਸਕਦਾ ਮੁਸੀਬਤਾਂ ਆਉਣ ਪਰ ਤੁਸੀਂ ਮੇਰਾ ਇੱਕ ਸਾਥ ਦਿਆ ਜੇ, ਸਭ ਕੁਝ ਵੀ ਚਲਾ ਜਾਏ, ਮੈਨੂੰ ਕਦੀ ਡਿੱਗਣ ਨਾ ਦਿਓ, ਮੇਰੇ ਮੋਢੇ ਨਾਲ ਮੋਢਾ ਜੋੜਿਓ, ਮੈਂ ਗੁਰੂ ਨਾਨਕ ਦਾ ਸਿੱਖ ਬਣਾ। ਘਰ ਵਾਲੀ ਨੇ ਕਿਹਾ ਬਿਲਕੁਲ ਤੇਰਾ ਸਾਥ ਦਿਆਂਗੇ। ਕਹਿਣ ਲੱਗੇ ਇੱਧਰ ਕਬਰ ਢਾਈ ਤੇ ਪਰਮੇਸ਼ਵਰ ਦਾ ਭਾਣਾ ਪਿੰਡ ਦੀ ਪੰਚਾਇਤ ਇਕੱਠੀ ਹੋਈ। ਕਹਿਣ ਲੱਗੇ ਚੌਧਰੀ ਵਾਲੀ ਪਦਵੀ ਇਹਦੇ ਤੋਂ ਖੋਲੋ। ਪਿੰਡ ਦੇ ਲੋਕਾਂ ਨੇ ਅਜੇ ਸਲਾਹ ਕੀਤੀ ਤੇ ਮੰਝ ਨੇ ਪਹਿਲਾਂ ਜਾ ਕੇ ਕਹਿ ਦਿੱਤਾ ਭਲਿਓ ਮੈਂ ਤਾਂ ਪਹਿਲਾਂ ਹੀ ਸਭ ਕੁਝ ਤਾਗਣ ਨੂੰ ਤਿਆਰ ਹਾਂ, ਮੈਨੂੰ ਚੌਧਰ ਨਹੀਂ ਚਾਹੀਦੀ, ਮੈਨੂੰ ਤਾਂ ਗੁਰੂ ਨਾਨਕ ਦੇ ਦਰ ਦੀ ਚਾਕਰੀ ਚਾਹੀਦੀ। ਚੌਧਰ ਛੱਡ ਦਿੱਤੀ, ਕਹਿੰਦੇ ਨੇ ਰੱਬ ਦੀ ਕਰਨੀ। ਮੱਝਾਂ ਵਾਲੇ ਵਾੜੇ ਵਿੱਚ ਗਿਆ, ਦੋ ਮਹੀਨਿਆਂ ਤੋਂ ਬਾਅਦ ਇੱਕ ਇੱਕ ਪਸ਼ੂ ਕਰਕੇ ਮਰਨਾ ਸ਼ੁਰੂ ਹੋਇਆ, ਪੂਰੀ ਦੀ ਪੂਰੀ ਹਵੇਲੀ ਖਾਲੀ ਹੋ ਗਈ, ਪਸ਼ੂ ਸਾਰੇ ਮਰ ਗਏ। ਪਸ਼ੂ ਮਰਨ ਤੋਂ ਬਾਅਦ ਮੈਂ ਅਰਜ਼ ਅੱਜ ਇਹ ਕਰ ਰਿਹਾ, ਸਿੱਖੀ ਬੜੀ ਮੁਸ਼ਕਲ ਮਿਲਦੀ ਏ ਪਰ ਜਿੰਨੇ ਕਮਾਈ ਏ ਭਲਿਓ ਉਹ ਦੁਨੀਆਂ ਦੀ ਸਾਰੇ ਭੈ ਨੂੰ ਛੱਡ ਕੇ ਮੁਰਦਾ ਬਣ ਕੇ ਇੱਕ ਦਿਨ ਗੁਰੂ ਵਿੱਚ ਸਮਾ ਜਾਂਦਾ ਸੀ। ਸਭ ਕੁਝ ਮਾਲ ਡੰਗਰ ਚਲਾ ਗਿਆ, ਫਸਲ ਥੋੜੀ ਹੋ ਗਈ, ਇੱਥੋਂ ਤੱਕ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਤੁਰਨ ਲੱਗਾ। ਤੇ ਇੱਕ ਦਿਨ ਮੇਵੜਾ ਆਇਆ ਅੰਮ੍ਰਿਤਸਰ ਤੋਂ, ਹੁਕਮਨਾਮਾ ਲੈ ਕੇ ਆਇਆ, ਪਿੰਡ ਦੇ ਲੋਕਾਂ ਨੇ ਪਿੰਡ ਤੋਂ ਬਾਹਰ ਕੱਢ ਦਿੱਤਾ। ਹੁਕਮਨਾਮਾ ਆਇਆ, ਮੰਝ ਨੇ ਹੁਕਮਨਾਮੇ ਨੂੰ ਮੱਥਾ ਟੇਕਿਆ ਤੇ ਉਹਦੇ ਤੇ ਲਿਖਿਆ ਸੀ ਮੰਝ ਤੂੰ ਆਪਣੇ ਘਰ ਨੂੰ ਛੱਡ ਕੇ ਸੁਣਦਿਆਂ ਸਾਰ ਅੰਮ੍ਰਿਤਸਰ ਦੀ ਧਰਤੀ ਤੇ ਆ ਜਾ। ਕਿਸੇ ਨੂੰ ਪੁੱਛਿਆ ਨਹੀਂ, ਪਰਿਵਾਰ ਨੂੰ ਛੱਡ ਕੇ ਅੰਮ੍ਰਿਤਸਰ ਦੀ ਧਰਤੀ ਤੇ ਚਲਾ ਗਿਆ। ਕਹਿੰਦੇ ਨੇ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਹਜ਼ੂਰ ਨੇ ਕਿਹਾ ਕਹਿਣ ਲੱਗੇ ਸੇਵਾਦਾਰਾਂ ਨੂੰ ਇਹਨੂੰ ਇੱਕ ਰੱਸਾ ਦਿਓ ਤੇ ਇਹਦੀ ਸੇਵਾ ਇਹ ਹੀ ਏ ਕਿ ਜੰਗਲ ਵਿੱਚ ਜਾ ਕੇ ਸੁੱਕੀਆਂ ਹੋਈਆਂ ਲੱਕੜਾਂ ਲੈ ਕੇ ਆਵੇ, ਲੰਗਰ ਦੇ ਵਿੱਚ ਜਿਹੜੀ ਅੱਗ ਬਲੇਗੀ ਇਹਦੀਆਂ ਲਿਆਂਦੀਆਂ ਹੋਈਆਂ ਲੱਕੜਾਂ ਨਾਲ ਬਲੇਗੀ। ਮੰਝ ਨੇ ਮੱਥਾ ਟੇਕ ਕੇ ਕਹਿਣ ਲੱਗਾ ਦਾਤਿਆ ਤੇਰਾ ਕੋਟਾਨ ਕੋਟ ਸ਼ੁਕਰ ਏ। ਸਤਿਗੁਰੂ ਨੇ ਕਿਹਾ ਦੇਖ ਲੈ ਮੰਝ ਸਭ ਕੁਝ ਚਲਾ ਗਿਆ ਈ। ਕਹਿਣ ਲੱਗਾ ਸਤਿਗੁਰੂ ਕੁਝ ਨਹੀਂ ਗਿਆ, ਅੱਜ ਜਿਸ ਗੁਰੂ ਨੇ ਗਰੀਬ ਨੂੰ ਚੇਤੇ ਕਰਕੇ ਕਹਿ ਦਿੱਤਾ ਮੰਝ ਤੂੰ ਮੇਰੇ ਘਰ ਵਿੱਚ ਲੰਗਰ ਦੇ ਲੱਕੜਾਂ ਦੀ ਸੇਵਾ ਕਰਨੀ ਏ, ਮੇਰਾ ਸਭ ਕੁਝ ਗਿਆ ਨਹੀਂ, ਮੈਨੂੰ ਅੱਜ ਸਭ ਕੁਝ ਮਿਲ ਗਿਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਟੇਕਿਆ ਮੱਥਾ ਤੇ ਭਾਈ ਮੰਝ ਤੁਰ ਲੱਗਾ ਤੇ ਲੋਕਾਂ ਨੇ ਬੜਾ ਕਿਹਾ। ਕਹਿਣ ਲੱਗੇ ਉਹੀ ਜੇ ਜਿਹੜਾ ਕੱਲ ਤੱਕ ਚੌਧਰੀ ਸੀ। ਤੇ ਭਾਈ ਮੰਝ ਨੇ ਨਾ ਉਹਨਾਂ ਨੂੰ ਵੇਖ ਕੇ ਇੱਕ ਬਾਣੀ ਪੜ੍ਹੀ, ਤੁਕ ਪੜ੍ਹੀ ਬਾਣੀ ਦੀ ਤੇ ਸਵਾਦ ਆ ਗਿਆ ਉਹਦੇ ਬਚਨ ਸੁਣ ਕੇ। ਲੋਕਾਂ ਕਿਹਾ ਦੇਖੋ ਆਹ ਕੁਝ ਮੰਝ ਨਾਲ ਹੋ ਗਿਆ, ਅੱਜ ਲੱਕੜਾਂ ਢੋਂਦਾ ਪਿਆ। ਤੇ ਉਹਦੇ ਮੁੱਖ ਵਿੱਚੋਂ ਆਵਾਜ਼ ਆਈ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਕੋਈ ਚੰਗਾ ਕਹਿ ਲੋ ਮੰਦਾ ਕਹਿ ਲੋ, ਹੁਣ ਗੁਰੂ ਦੇ ਬਣ ਗਏ ਹਾਂ, ਲੋਕਾਂ ਦੀ ਵਡਿਆਈ ਕੀ ਹੈ। ਚੇਤੇ ਰੱਖਿਓ ਜਿਸ ਜਿਹੜਾ ਬੰਦਾ ਦੁਨੀਆਂ ਨੂੰ ਵੇਖ ਕੇ ਗੁਰੂ ਨੂੰ ਛੱਡ ਦਿੰਦਾ ਨਾ, ਉਸ ਬੰਦੇ ਨੂੰ ਕਿਤੇ ਵੀ ਢੋਈ ਨਹੀਂ। ਜੇ ਅਸੀਂ ਦੁਨੀਆਂ ਵੇਖ ਕੇ ਗੁਰੂ ਨੂੰ ਛੱਡਨੇ ਤਾਂ ਇਹ ਗੱਲ ਬਾਬੇ ਫਰੀਦ ਨੇ ਕਈ ਕਹਿਣ ਲੱਗੇ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ। ਹੁਣ ਜਦੋਂ ਸਲੋਕ ਪੜਿਆ ਤੇ ਆਨੰਦ ਆਇਆ ਕਹਿਣ ਲੱਗੇ ਦੁਨੀਆਂ ਤਾਂ ਇੱਕ ਵਾਜਾ ਏ, ਦੁਨੀਆਂ ਦੇ ਵਾਜੇ ਨਾਲ ਤੂੰ ਕਦੀ ਵੀ ਵੱਜੀ ਨਾ, ਦੁਨੀਆਂ ਦਾ ਸੁਭਾਅ ਹੀ ਇਹ ਤਾਂ ਲਿਜਾਏਗੀ ਤੈਨੂੰ ਕਰ ਨਰਕ ਵਾਲੇ ਪਾਸੇ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਜਿਹਦੇ ਸਿਰ ਤੇ ਰੱਬ ਦਾ ਹੱਥ ਹੋਵੇ ਉਹ ਦੁਨੀਆਂ ਦੀ ਚਾਲ ਕਦੀ ਨਹੀਂ ਚੱਲਦਾ, ਉਹ ਉਸ ਰਸਤੇ ਤੇ ਤੁਰੇਗਾ ਜਿਹੜੀ ਰਸਤਾ ਗੁਰੂ ਨੇ ਦੱਸਿਆ। ਮੰਝ ਤੁਰ ਪਿਆ, ਲੱਕੜਾਂ ਲਿਆਉਣੀਆਂ ਗੱਠਾਂ ਨਾਲ ਭਰ ਦਿੱਤਾ ਮੇਰੇ ਸਤਿਗੁਰੂ ਦੇ ਘਰ ਨੂੰ। ਇੱਕ ਦਿਨ ਗੁਰਦੇਵ ਨੇ ਲਾਂਗਰੀ ਨੂੰ ਪੁੱਛਿਆ, ਉਹ ਇੱਥੇ ਇੱਕ ਮੰਝ ਆਇਆ ਉਹ ਕੀ ਕਰਦਾ? ਕਹਿਣ ਲੱਗੇ ਦਾਤਾ ਲੱਕੜਾਂ ਲਿਆਉਂਦਾ ਹੀ, ਬੋਲਦਾ ਕਿਸੇ ਨਾਲ ਨਹੀਂ, ਮੁੱਖ ਤੋਂ ਬਾਣੀ ਪੜਦਾ, ਅੱਖਾਂ ਵਿੱਚ ਨੀਰ ਤੁਰਦਾ। ਕਹਿਣ ਲੱਗੇ ਲੰਗਰ ਕਿੱਥੋਂ ਛਕਦਾ? ਸਤਿਗੁਰੂ ਪੰਗਤ ਵਿੱਚ ਬੈਠ ਕੇ ਹਜ਼ੂਰ ਨੇ ਕਿਹਾ ਉਹਨੂੰ ਕਹਿ ਦੇਣਾ ਇਹ ਸੇਵਾ ਨਹੀਂ, ਤੂੰ ਮਜ਼ਦੂਰੀ ਪਿਆ ਕਰਨਾ, ਇੱਕ ਪਾਸੇ ਲੱਕੜਾਂ ਲਿਆਉਣਾ, ਦੂਜੇ ਪਾਸੇ ਪੰਗਤ ਵਿੱਚ ਬਹਿ ਕੇ ਲੰਗਰ ਛਕਣਾ, ਇਹ ਕਾਹਦੀ ਸੇਵਾ ਹੋਈ? ਜਿੰਨੀਆਂ ਲੱਕੜਾਂ ਲਿਆਂਦੀਆਂ ਉਹਨਾਂ ਨਾਲ ਲੰਗਰ ਛਕ ਲਿਆ। ਸੇਵਾਦਾਰ ਨੇ ਕਹਿ ਦਿੱਤਾ ਮੰਝ ਗੁਰੂ ਦਾ ਇਹ ਹੁਕਮ ਹੀ, ਜਿੰਨੀਆਂ ਲੱਕੜਾਂ ਲਿਆਉਣਾ ਲਿਆ ਕੇ ਮਜ਼ਦੂਰੀ ਕਰ, ਉਹਨਾਂ ਲੰਗਰ ਛਕ ਲੈਂਦਾ। ਕਹਿੰਦੇ ਨੇ ਉਸ ਵਕਤ ਨਾ ਮੰਝ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ, ਵੇਖੋ ਹਿਰਦਾ ਕਿਹੋ ਜਿਹਾ ਬਣ ਗਿਆ। ਕਹਿਣ ਲੱਗਾ ਦਾਤਿਆ ਤੂੰ ਸੁਚੱਜੀ ਮਾਂ ਏ, ਤੈਨੂੰ ਪਤਾ ਸੀ ਕਿ ਤੇਰੇ ਪੁੱਤਰ ਦਾ ਜੀਵਨ ਬਰਬਾਦ ਹੋ ਜਾਣਾ, ਕਿੰਨੀ ਕਿਰਪਾ ਕੀਤੀ ਆ, ਅੱਜ ਲੰਗਰ ਵਾਲੀ ਗੱਲ ਮੈਨੂੰ ਨਵੀਂ ਦੱਸ ਕੇ ਮੈਨੂੰ ਡਿੱਗੇ ਜਾਂਦੇ ਨੂੰ ਸਤਿਗੁਰੂ ਤੂੰ ਹੱਥ ਦੇ ਕੇ ਬਚਾ ਲਿਆ। ਕਿਹੋ ਜੀ ਭਾਵਨਾ ਸੀ? ਲੰਗਰ ਛੱਡ ਦਿੱਤਾ। ਕਹਿਣ ਲੱਗੇ ਕੇਵਲ ਕੁਝ ਦਿਨ ਕਿਰਤ ਕਰਨੀ, ਲੱਕੜਾਂ ਲਿਆਉਣੀਆਂ, ਕੁਝ ਵੇਚਣੀਆਂ। ਇੱਕ ਦਿਨ ਐਸਾ ਆਇਆ ਲੱਕੜਾਂ ਵਿਕਣੀਆਂ ਵੀ ਬੰਦ ਹੋ ਗਈਆਂ, ਪਰ ਲੰਗਰ ਨਹੀਂ ਛਕਿਆ, ਲੱਕੜਾਂ ਲਿਆਈ ਗਿਆ। ਦੁਨੀਆਂ ਦੀ ਕੋਈ ਪਰਵਾਹ ਨਹੀਂ ਕੀਤੀ, ਅੰਦਰ ਬਿਲਕੁਲ ਸੇਵਾ ਕਰ ਕਰਕੇ ਪਵਿੱਤਰ ਹੋ ਗਿਆ, ਅੰਦਰ ਗੁਰੂ ਕੇ ਸ਼ਬਦ ਨੂੰ ਕਮਾ ਕੇ ਨਿਰਮਲ ਹੋ ਗਿਆ। ਅੱਜ ਸ਼ਾਮ ਦਾ ਵੇਲਾ ਲੱਕੜਾਂ ਚੁੱਕ ਕੇ ਆਉਂਦਾ ਪਿਆ, ਹਨੇਰੀ ਆਈ, ਜ਼ਮੀਨ ਤੋਂ ਮਿੱਟੀ ਉੱਡ ਕੇ ਮੰਝ ਦੀਆਂ ਅੱਖਾਂ ਵਿੱਚ ਪੈਂਦੀ ਏ, ਤੇ ਬਾਣੀ ਪੜ੍ਹੀ ਜਾਂਦਾ ਸਤਿਗੁਰੂ ਤੇਰੀ ਤਾਂ ਬਚਨ ਨੇ ਨਾ, ਝੱਖੜ ਝਾਂਗੀ ਮੀਂਹ ਵਰਸਾ, ਧੀ ਗੁਰ ਦੇਖਣ ਜਾਈ, ਤੇਰੀ ਤਾਂ ਬਚਨ ਨੇ ਨਾ ਕਿ ਭਿੱਜੋ ਸਿੰਜੋ ਕੰਬਲੀ, ਅੱਲਾ ਵਰਸਾ ਮੇਹੋ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾ ਹੀ ਮੇਹੋ, ਕਿਰਪਾ ਕਰੀ ਮੇਰੇ ਸਤਿਗੁਰੂ ਤੇਰੀ ਬਚਨ ਨੇ। ਤੂੰ ਕਹਿੰਦਾ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਅੱਜ ਝੱਖੜ ਪਿਆ ਹੁੰਦਾ, ਕਿਰਪਾ ਕਰੀ ਬਾਪੂ ਗੁਰੂ ਅਮਰਦਾਸ ਤੂੰ ਵੀ ਸੇਵਾ ਕਰਕੇ ਗਾਗਰ ਢੁੰਦਾ ਸੈ, ਤੈਨੂੰ ਵੀ ਝੱਖੜ ਨੇ ਰੋਕਣਾ ਚਾਹਿਆ, ਅੱਜ ਤੇਰਾ ਨਤ ਅਦਨਾ ਜਾ ਸੇਵਕ ਆਉਂਦਾ ਪਿਆ, ਇਸ ਝੱਖੜ ਤੋਂ ਬਚਾ ਲਵੀ। ਝੱਖੜ ਪਿੱਛੇ ਨੂੰ ਧੱਕੇ, ਅਚਨਚੇਤ ਗੁਰੂ ਕੀਆਂ ਲੱਕੜਾਂ ਲਿਆਉਣ ਵਾਲਾ ਸੇਵਾਦਾਰ ਚੌਧਰੀ ਤੋਂ ਬਿਲਕੁਲ ਘਰੋਂ ਸਭ ਕੁਝ ਖਤਮ ਹੋ ਚੁੱਕਾ, ਇੱਕ ਖੱਡੇ ਵਿੱਚ ਡਿੱਗ ਪਿਆ, ਖੂਹ ਵਿੱਚ ਡਿੱਗਾ, ਥੱਲੇ ਪਾਣੀ ਏ, ਰਾਤ ਦਾ ਵਕਤ ਏ, ਹੁਣ ਦੇਖੋ ਮੈਂ ਕਿੰਨੀ ਕੁ ਮਰ ਚੁੱਕੀ ਏ। ਭਾਈ ਗੁਰਦਾਸ ਕਹਿ ਰਹੇ ਨੇ ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੈ, ਲੱਤਾਂ ਹੇਠ ਲਤਾੜੀਐ, ਗੁਰ ਸ਼ਬਦ ਕਮਾਵੈ, ਆਪਣੇ ਆਪ ਨੂੰ ਸ਼ਬਦ ਦੀ ਕਮਾਈ ਕਰਕੇ ਇੰਨਾ ਕੁ ਬਰੀਕ ਕਰੇ, ਸਿਰ ਤੇ ਲੱਕੜਾਂ ਨੇ, ਥੱਲੇ ਪਾਣੀ ਏ। ਕਹਿੰਦੇ ਨੇ ਸ਼ਾਮ ਦਾ ਵਕਤ ਏ, ਸੋਦਰ ਦਾ ਪਾਠ ਕੀਤਾ, ਸਾਰੀ ਰਾਤ ਕਹਿੰਦਾ ਰਿਹਾ ਗੁਰੂ ਅਰਜਨ ਸਾਹਿਬ ਤੇਰਾ ਬੱਚਾ ਵਾ, ਲੱਕੜਾਂ ਅੱਜ ਗਈਆਂ ਨਹੀਂ, ਕਿੰਨੀ ਕੁ ਸੰਗਤ ਜਿਹੜੀ ਏ ਲੰਗਰ ਤੋਂ ਬਿਨਾਂ ਰਹਿ ਗਈ, ਅੱਜ ਜਿਨ੍ਹਾਂ ਨੇ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਲੱਕੜਾਂ ਨਹੀਂ ਪਹੁੰਚੀਆਂ, ਇੱਕੋ ਦਮ ਹਿਰਦਾ ਫੱਟ ਤੁਰਿਆ। ਅੰਮ੍ਰਿਤ ਵੇਲਾ ਹੋਇਆ, ਇੱਕ ਹੱਥ ਪੰਡ ਨੂੰ ਦੂਜੇ ਹੱਥ ਨਾਲ ਪਾਣੀ ਲੈ ਕੇ ਮੂੰਹ ਧੋਤਾ, ਦੋਵੇਂ ਅੱਖਾਂ ਧੋਤੀਆਂ, ਜਪਜੀ ਸਾਹਿਬ ਦਾ ਪਾਠ ਕੀਤਾ, ਹਿਰਦਾ ਇੱਕੋ ਦਮ ਵਹਿ ਤੁਰਿਆ, ਸਤਿਗੁਰੂ ਤੇਰੀ ਸੰਗਤ ਵਿੱਚ ਅਸਲ ਵਿੱਚ ਮਨੁੱਖ ਨਹੀਂ ਲੰਗਰ ਛਕਦੇ, ਤੂੰ ਆਪ ਲੰਗਰ ਛਕਨੇ, ਸਤਿਗੁਰੂ ਅੱਜ ਦੀ ਰਾਤ ਮੈਂ ਤੇਰੇ ਲੰਗਰ ਲਈ ਲੱਕੜਾਂ ਨਹੀਂ ਲੱਗਿਆ, ਤੂੰ ਕਿਰਪਾ ਕਰਕੇ ਮੇਰੇ ਵਰਗੇ ਗੁਸਤਾਖ ਨੂੰ ਬਖਸ਼ ਦੇ। ਕਹਿੰਦੇ ਨੇ ਇੱਧਰ ਇਹ ਖੂਹ ਵਿੱਚ ਖਲੋਤਾ, ਉਹ ਦਿਨ ਮੇਰਾ ਦਾਤਾ ਤਖਤ ਤੇ ਬੈਠਾ, ਅੱਜ ਅੱਖਾਂ ਵਿੱਚ ਗੁਰੂ ਅਰਜਨ ਸਾਹਿਬ ਦੇ ਲਾਲੀਏ, ਇੱਕੋ ਦਮ ਆਵਾਜ਼ ਦਿੱਤੀ, ਖੂਹ ਵਿੱਚੋਂ ਆਵਾਜ਼ ਆਈ, ਸਤਿਗੁਰੂ ਅੱਜ ਰਾਤ ਤੂੰ ਭੁੱਖਾ ਰਿਹਾ, ਮੇਰੇ ਤੋਂ ਨਹੀਂ ਉਹ ਜਰਿਆ ਜਾਂਦਾ। ਤੇ ਗੁਰੂ ਅਰਜਨ ਸਾਹਿਬ ਸਿੰਘਾਸਨ ਤੋਂ ਉੱਠ ਪਏ, ਆਵਾਜ਼ ਦੇ ਕੇ ਕਹਿਣ ਲੱਗੇ ਭਾਈ ਬੁੱਢਾ, ਭਾਈ ਗੁਰਦਾਸ, ਜਲਦੀ ਰੱਸੇ ਲੈ ਕੇ ਆਓ, ਨੰਗੇ ਚਰਨ ਨੇ ਜੋੜਾ ਪਾਇਆ ਨਹੀਂ, ਮੇਰਾ ਦੀਨ ਦੁਨੀ ਦਾ ਦਾਤਾ ਅੱਜ ਆਪਣੇ ਸਿੱਖ ਵੱਲ ਦੌੜਿਆ ਜਾਂਦਾ। ਚਰਨ ਬਿਲਕੁਲ ਨੰਗੇ, کنڈے بھی چبتے نے پرواہ نہیں. کوئی سکھ گھوڑے نو لے کے آتا ہے, کوئی رسے پکڑتا پیا, ننگے چرن دین دنی دا داتا پہنچ گیا تے کہندے نے خوہ تے کھلو کے آواز دتی, کہن لگے پتر منج لکڑا نو تھلے سٹ, اور رسا پکڑ میں تینوں باہر کڈن آیا. تھلوں آواز آئی, اے سکھا پچھانیا نہیں کہ میرا گرو آ گیا, کیونکہ لنگر دی سیوا وچ اینا کو مست جی کہ گرو کو نو کیول متھا ٹیک آنا کدی کول بیٹھ کے دیکھیا بھی نہیں سی. کہن لگا سکھا ایک کرپا کری, تو میرے گرو نو کہہ دی اج میں رات لکڑا لی لیا سکیا, مینوں بخش دے. ستگرو آواز دیکھ کے کہندے نے منج سٹ دے لکڑا. کہن لگا نہیں داتیا لکڑا نہیں سٹنیاں, جنہ لکڑا دی بدولت نال گرو ارجن دا پیار ملتا ہے انہاں لکڑا نو چھڈ دیا, کیونکہ بندے دا ایک سبھائے. تائی منج کہندا جدو کوٹھے تے چڑھنا ہووے تے پوڑی تے ڈنڈیاں وچ پیر رکھ کے ہاتھ رکھ کے دھیان نال چڑھدا ہے, تے جدو چھت تے پہنچ جاندا ہے تے انہاں پوڑی تے ڈنڈیاں وال پٹھ کر لیندا. اس لکڑ دی بدولت نال گرو ملے تے لکڑا نو تیاگ دیا. میرے گرو ارجن صاحب دے اکھاں وچوں نیر دی چڑی لگ گئی, صرف اکو ہی بچن نکلیا تن سکھی. پہلا لکڑا باہر کڈیاں تے بھائی منج دا رسا میرے گرو دے ہاتھ وچ. سکھ اتہاس وچ پہلی تے آخری گھٹنا ہے کہ گرو ننگے چرن آیا ہووے تے ہاتھ وچ رسا پکڑیا ہووے. کہن لگے رسے نال میرے گرو نے منج نوں باہر کڈیا, تے جدو دیکھیا میرا ست گرو ہے تے چرنا تے ٹہ کے بھائی منج نے گرو کے چرن نیر نال تو دیتے. صاحب شری گرو ارجن دیو چھاتی نہ لان لگے, کہن لگے منج اج منگ جو تو منگے گا میں دے دیاں گا. تے چرنا تے ٹہ کے کہن لگا داتیا جے ترٹھے اج چولی وچ دات پا دے, جیڑی میری برتی منگن والی ہے منج دی منگن والی برتی ختم ہو جائے. کرپا کر. ستگرو گرو ارجن صاحب نے چھاتی نہ لایا, کہن لگے سن اوے منج میں تا اجے کچھ تینوں دینا ہے, تے تو پہلے ہی پہل کر گئے میں کچھ دینا چاہنا, تو کہنا میرے منگن دی برتی ختم ہو جائے. نہیں کچھ منگ. تے منج نے کی منگیا, میرے ورگا چھوچھا کوئی ہوندا سکھ منگدا دنیا دا, کتے پروار دا سکھ منگدا, علامے دیندا گرو تیرے پیچھے لگ کے اتنا کچھ ہو گیا ہے. پر کہن لگے مانگ کے کہندا ستگرو اکو دات مانگنا کہ سکھاں دی اینی کرڑی پرکھیا نہ لیا کر, سما کل جگ دئی کوئی ورلا نبھ سکتا ہے منگیا کی سکھاں دی کمائی واسطے کہ اینی کرڑے نہ پرچے پائی. کہندے نے گرو ارجن صاحب اکھاں وچ نیر لے کے کہن لگے واہ اوے منج اینی کمائی کیتی تے پترا منگیا پھر بھی دوسرے لئی, اپنے لئی کچھ منگ. کہن لگا کچھ نہیں. ستگرو نے کیا ست بچن, تھوڑی بھی کمائی کرن گے گرو نانک دے گھر پروار نے, تے چھاتی نہ لا کے کہن لگے منج تینوں کی دیا. اینے کمال دا بچن میں عرض کر رہا, گرو قبر ہے سکھ مردہ بنتا ہے, گرو نتھاوے نوں تھاں دیندا ہے, گرو پردے ڈکدا ہے, تے ایک دن گرو اپنے ورگا بنا لیندا ہے. کہن لگے منج جدن میں چھوٹا سر تے میرے نانے نے ایک گل کہی سی میری ماں نوں, میں منجے نوں ہلایا سی, اما نے کیا سی گرو امرداس نے پوچھا سی پانیے کون ہے, تے میری اما نے کیا سی کہن لگی پتا جی دوتا جے دوتا, تے میرے نانے نے کیا سی پانیے دوتا بانی کا بوئے تھا بوئے در تے جہاز, تے دوجا مینوں درشتان دتا ہے منج پٹا نے کل چک جہاز ارجن گرو, گرو ارجن صاحب جہاز ہے, جے میرا نانا کہندا ہے دوتا بانی کا بوہتا, جے پٹ کہندے نے گرو ارجن جہاز ہے, تے منج اج میں کی تینوں دیاں, تم ہی جہاز دی طرح جنہ گرو سمرتھا رکھ کے سکھ نو پار کر دیندا ہے, جیڑا تیری سنگت کرے گا وہ بھی پوجل تو پار ہوے, تو گرو دے برابر ہو گئے. اوتھے گرو نے ایک بچن کیا, منج پیارا گرو نو, گرو منج پیارا, منج گرو کا بوئے تھا جگ لنگن ہارا. میرے ستگرو نے اس وقت کیا کہن لگا, ستگرو مینو لنگر دی سیوا, کہن لگے دی اج لنگر تیرے گھر ہی چلا جائے گا. کہن لگا داتا گھر, من وچ آیا میرے گھر تاں کچھ ریا ہی نہیں, میرے گرو ارجن صاحب کہن لگے منج چلا جا تیرے گھر وچ توٹا نہیں پلیا تیرے در تے آ کے انیکاں لوکاں نوں بھوگ تے موک دا پرشادا ملیا کرے بھائی منج نوں پرت کے نواز دتا بھائی گرداس کہہ رہے نے کہن لگے مردہ ہوئے مرید سو گر گور سماوے شبد سرت لولیڑ ہوئے او آپ گواوے تن ترتی کر ترمشال من دب وشاوے لتا ہیٹ لتاڑیا گر شبد کماوے پائے بھگت نیوان ہوئے اینا کو نیواں ہو جائے گرمت ٹھہراوے او دے خردے وچ گرمک وس جائے پھر کہن لگے ورس ہے نجر تار ہوئے سنگت چل آوے پھر جدو سنگت وچ آندا ہے اندر نام دیاں چڑیاں لگ جاندیاں نے پیاریو اس ہوبے نو ماریے اس چندری نے تا کئی جنم دا وچھوڑیا ہے سیوا وچ لگ کے سکھی کمان والے پاسے تریے انیاں کو بینتیاں پروان کریا جے واہ گرو جی کا خلصہ واہ گرو جی کی